गुरु रूप प्यारी सात संगत जी, वाहिगुरु जी का खालसा, वाहिगुरु जी की फतेह। हर एक जीव शांति ते आनंद वाला जीवन जीवना चाहुंदा है, उस लई अलग अलग तरह के साधन वरदा है। कई तो विद्या पढ़ते हैं, कई पैसा इकट्ठे करन दे आहार विच लगे रहते हैं आत्मक शांति वाला जीवन बितावण लई, कई अपनी इच्छावां दी पूर्ति विच लगे रहते हैं ते कई धार्मिक साधना करते हैं। पर गुरबाणी अनुसार आनंदमय जीवन तो सिर्फ शब्द की कमाई द्वारा प्राप्त हो सकता है। सिर्फ आनंदमय जीवन ही नहीं बल्कि वह अमोलक दाता जिसकी असी कल्पना भी नहीं कर सकते सानू शब्द द्वारा प्राप्त होंदिया हन। सो गुरमुख प्यारिया ने शब्द वाल जो जो दाता प्राप्त होंदिया हन उन्हां वाल साडा ध्यान दवाया है ताँ कि साडे अंदर शब्द की कमाई करन दा चा उपजे। गुरबाणी विचार लेख नंबर 61 शब्द भाग चौथा, आओ प्यार नाल सरवण करिए। सूरज दीआं किरणां विच सूरज दे सारे सूखम ते अस्थूल गुण मौजूद हन। सूखम गुण जिवें कि सतरंग जीवन रौ अते अस्थूल जिवें कि गर्मी प्रकाश निर्मलता आदि, ये गुणा दीआं अमित इकसार सहज सुभाए निरपक्ष सर्वव्यापी दाता आदि तो ही सूरज अपनिया किरणा द्वारा समुची दुनिया नू प्रदान करदा रहा है। सूखम गुण ते अस्थूल अपनिया किरणा द्वारा सृष्टि नू प्रदान कर रहा है सूरज। इस धुप लई असी कोई सोच नहीं कीती, ना कोई व्योंत बनाई, ना मंग कीती, ना कालना काली, ना ही कोई कीमत दिती। पर जद कदी असी इस इलाही दात यानी धुप तो वांझे होंदे हां तां इस विच धुप जां धुप दे सोमे सूरज दा कोई दोष नहीं। जद असी किसे वजह नाल धुप तो ओले हो जांदे हां तां धुप दे सुखदाई गुणा तो वांझे हो जांदे हां। जद फिर धुप दे प्रकाश विच अपने आप नू पेश करदे हां तां फिर धुप दा सुखदाई निग ते चानण माणदे हां। सो हनेरे विचों निकल के अपने आप नू धुप दी हजूरी विच पेश करना ही साडी कमाई जां जतन है। इसे तरह जद असी शब्द सुरत की कमाई द्वारा प्रभु की हजूरी विच रहिंदे हां तां सानू अकाल पुरख दियां दैवी दातां सहजे ही प्राप्त हो जांदियां हन। इस तरह प्रकाश दे निग नू मानना या इस तों वांझे रहना साडे मुढ़ले यतन अथवा शब्द सुरत की कमाई उते निर्भर है। ध्यान देना जी, जे शब्द सुरत की कमाई करांगे प्रभु की हजूरी विच रह के उस दियां सारियां दातां नू माणांगे, जे नहीं करांगे नहीं माणांगे। ये साडे उद्यम ते आधारित है, ये दातां दा लैणा जां ना लैणा शब्द सुरत की कमाई ते। सो प्रभु दियां अनंत बख्शिशां विचों सब तो बहुमुली दुर्लभ ते वड्डी दात शब्द ही है, सब तो कीमती दात। शब्द दे प्रकाश नाल ही सारे दैवी गुण ते सुख आदि सहज सुभाए प्राप्त हो जांदे हन। इसलिए शब्द दा अनुभवी प्रकाश ही इलाही बख्शिश दी निशानी जां लक्षण है। रामदास सोढ़ी तिलक दिया गुर शब्द सच निशान जियो, एको शब्द सचा निशान पूरे गुर ते जाने जान। इत्थे एक हकीकत दा जिक्र करना लाजमी है कि गुरु पासों प्राप्त शब्द दी बख्शिश अते होर अनेकां दाता नू जग्यासु दी कालना नाल नहीं तोलिया जा सकता। दूजे लफ्जां विच बख्शिश दे सामने जग्यासु दी कालना या कमाई नाम मात्र ही होंदी है। हुणे असी पढ़िया कि साडे उद्यम नाले दैवी बख्शिशां सानू नसीब होंदियां हन, पर बख्शिश दे सामने जिहड़ी साडा उद्यम है वह तो बिल्कुल नाम मात्र ही है। जितनी को बख्शिश दी उम्मीद जा आस रख के जग्यासु अपनी परमार्थक कालना जा यतन करदा है उस तो अनंत गुणा ज्यादा गुरु वालों बख्शिशां प्रदान होंदियां हन। इन्हां बख्शिशां ते बरकतां नू प्राप्त करन उपरांत जग्यासु दे मन विच उपजी खुशी अते आनंद नू सतगुरां ने निहाल लफ्जां द्वारा दर्शाया है। गुर कै शब्द हर नदर निहाल है, ज्ञान अंजन पाए गुर शब्दी नदरी नदर मिलाएंदा। गुर तुठे नाम दृढ़ाया हम किए शब्द निहाल, जन नानक अतुट तन पाया हर नामा हर तन माल। एक ने ही दात आपस ते जो पाई है, नानक सा करामात साहिब तुठ है जो मिले। नदर निहाल दी भावक गहराई नूं समझण लई मां प्यार दी मिसाल दित्ती जांदी है। मां दे हिरदे विच अपने बच्चे लई सहज सुभाए एक प्यार दी रौं रव रही आउंदी है। पर जद कदी बच्चा पोले पाए किसे प्यार में भावना नाल मां नूं रिझा लैंदा है तां मां दे हिरदे विच बच्चे लई असाधारण प्यार उमड़ आउंदा है। उंज तां प्यार बच्चे नूं हमेशा करदी है पर कदी कदी जदों बच्चा अपनी भोलियां हरकतां नाल मां नूं रिझा लैंदा है तां मां दे हिरदे विच बच्चे लई असाधारण प्यार उमड़ आउंदा है। इस तीबर मां प्यार दे वलवलियां दी उछाल विच मां दा सारा आपा जुस्सा पिघल के उबल के उस दियां अनोखियां हरकतां विच जाहर हुंदा है ते उह बच्चे नूं विशेष ढंगां नाल लाड लड़ाउंदी है। सोहणे प्यार भावना वाले शब्दां नाल संबोधित करदी है। उस दे डूंघे प्रेम भरे हिरदे विचों बच्चे लई अनेकां शुभ इच्छावां ते असीसां सहजे ही फुट के निकलदियां हन। मां दा खून ते सारा जुस्सा प्यार निग नाल पिघल के दुध दा रूप धार लैंदा है अते उस दियां छातियां विचों उछल के वग टुरदा है। यह सारी खेल मां प्यार दी प्रेम भावना दे तीबर वेग दे उछाल दा प्रगटावा या जादू है। इस तरह यह गैर मामूली कुदरत दे करिश्मे कई वारी साधारण नियमां तों बाहर हो वरते हैं। ठीक इसे तरह रब दे भगत या रब दे प्यारे जद कदे पोले पाए रबी प्यार विच मतवाले होके शरदा भावनी दी तीबरता विच सहज सुभाए कोई शरदा दी पेटा पेश करदे हन तां मां दी तरह अपने प्यारे भगत दी अनोखी भोली पाई प्रेम भावना दे जवाब विच परमेश्वर दी मेहर ते हिरदा भी अपने प्यारे भगत उते रीझ के उछलदा है अते अपने दरों करों इलाही दाता नाम पिरम प्याला अते सेवा आदि ते होर अनेकां मूंह मंगियां दाता दे खुले गफे बख्शदा है। जिसनू गुरबाणी विच नदरी नदर निहाल किया गया है जिस दियां गुर इतिहास विच अनेकां मिसालां मिलदियां हन। भाई गुरदास जी हीरा हुंडी अते बोहड़ दे बीज दियां मिसालां दे के दृढ़ कराउंदे हन कि शब्द नूं हिरदे विच वसावण नाल जो बरकतां ते बख्शिशां सतगुरु प्रदान करदे हन उन्हां दा अंदाजा लाउणा कठिन है। जैसे हीरा हाथ में तनक सो दिखाई देत मोल किए दामन ते भरत भंडार जी। जैसे बर बांधे हुंडी लागत न भार कछु आगे जाए पाइयत लक्ष्मी अपार जी। जैसे बट बीज अत सूखम स्वरूप होत बोए से विविध करे बिरखा विथार जी। तैसे गुर बचन सचन गुर सिखन में जानिए महात्म गए हरिद्वार जी। सो इस शब्द नू दे नाल गुरबाणी विच कई विशेषण लाए गए हैं। इत्थे सिर्फ एक विशेषण की व्याख्या की गई है ता जो सानू भुलेखा ना पवे। गुरबाणी विच पंच शब्द लफज बहुत वरी वरत्या गया है। यह लफज केवल अलंकारक रूप विच प्रेममई आत्मक आनंद नू दर्शावण दा एक संगीतक ढंग है। कई जग्यासु पंच शब्द तो पंज तरह के साजां दियां आवाजां नू अंतिश करन जां सुरत विच सुनन नू ही अनहद नाद मनी बैठे हन। कई मत पंज अखरां वाले मंत्र नू ही पंच शब्द मनी बैठे हन। इस तरह सी खां मखा वाद विवाद विच पै जांदे हन। इस बहुपक्षी वाद विवाद दे भुलेखे दा निस्तारा करन लई हेठली विचार दित्ती जांदी है कि शब्द दी कमाई तो पहला साडे मन चित बुद्धि विच विकारां दा बोलबाला ते वर्त वर्तारा हुंदा है। विकारी मन विचों नीवे ख्याल ते वलवले अपने आप अचनचेत सुते सिद्धि फुहारे या चश्मे वांग लगातार फुटते रहते हैं। जदों शब्द की कमाई नहीं करते तां विकारी मन है कदी काम दे ख्याल कदी क्रोध दे कदी लोभ दे कदी ईरखा साड़े दे। इस तरह फुहारे वांगे वो जे नीवे ख्यालात उपजते रहते हैं अते मनुख नूं परेशान करते रहते हैं। इन्हां नीवे फुरनियां नूं केवल मनुख ही अपनी सुरत विच चुप चुपी ते अनुभव करता है। पर जदों जग्यासु सात संगत विच शब्द की कमाई करता है तो सहजे सहजे गुरु की कृपा सदका उसके मन विचों उपजे नीवे फुरनिया ते वलवलियां की थां भै भावनी रबी सिफत प्रभु प्रेम निष्काम सेवा निर्मल करम रबी आनंद आत्म खिड़ाओ भाणा आदि अनेकां दैवी गुणा दे ख्याल वलवले फुरने विचार चश्मे जां फुहारे वांग उसकी सुरत या जमीर विच अपने आप लगातार उपजते रहते हैं। इस तरह सुरत विच शब्द कई तरंगा रंगा रूपां विच प्रकाशित ते परविरत होंदा है। इन अंदरूनी ਆਤਮ ਖਿਆਲਾਂ ਵਲਵਲਿਆਂ ਤੇ ਪ੍ਰੇਮ ਸਵੈਪਨਾ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਜ ਸ਼ਬਦ ਕਿਹਾ ਗਿਆ ਹੈ। ਹਾਂਜੀ, ਪੰਜ ਸ਼ਬਦ ਕੀ ਹੈ ਕਿ ਜਦੋਂ ਸ਼ਬਦ ਸੁਰ ਦੀ ਕਮਾਈ ਨਹੀਂ ਕਰਦੇ, ਆਪਣੇ ਆਪ ਸੁੱਤੇ ਸਿੱਧ ਸਾਡੇ ਮਨ ਵਿੱਚੋਂ ਨੀਵੇਂ ਖਿਆਲਾਤ ਉਪਜਦੇ ਹਨ ਔਗੁਣਾਂ ਦੇ, ਪਰ ਜਦੋਂ ਸ਼ਬਦ ਦੀ ਕਮਾਈ ਕਰਦੇ ਹਾਂ ਤਾਂ ਨੀਵੇਂ ਖਿਆਲਾਂ ਦੀ ਥਾਂ ਕਦੀ ਪ੍ਰਭੂ ਪ੍ਰੇਮ, ਕਦੀ ਵੈਰਾਗ, ਕਦੀ ਰੱਬੀ ਸਿਫਤ, ਕਦੀ ਆਤਮ ਖਿੜਾਓ, ਕਦੀ ਪਾਣਾ, ਕਦੀ ਨਿਸ਼ਕਾਮ ਸੇਵਾ, ਇਹੋ ਜਿਹੇ ਚਾਓ, ਇਹੋ ਜਿਹੇ ਵਲਵਲੇ ਉਪਜਦੇ ਹਨ। ਇਹਨਾਂ ਤਰੰਗਾਂ ਨੂੰ ਹੀ ਗੁਰਬਾਣੀ ਵਿੱਚ ਪੰਜ ਸ਼ਬਦ ਕਿਹਾ ਗਿਆ ਹੈ। ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ ਵਿੱਚ ਯਾਨੀ ਸ਼ਬਦ ਸੁਰ ਦੀ ਕਮਾਈ ਤੋਂ ਪਹਿਲਾਂ ਨੀਵੇਂ ਖਿਆਲਾਂ ਤੇ ਵਲਵਲਿਆਂ ਨੂੰ ਪੈਦਾ ਕਰਨ ਲਈ ਸਾਨੂੰ ਕੋਈ ਉਚੇਚਾ ਉਦਮ, ਜ਼ੋਰ ਜਾਂ ਸਾਧਨਾ ਨਹੀਂ ਕਰਨੀ ਪੈਂਦੀ, ਇਵੇਂ ਹੀ ਸ਼ਬਦ ਸੁਰ ਦੇ ਮੇਲ ਹੋਣ ਤੇ ਦੈਵੀ ਖਿਆਲਾਂ, ਵਲਵਲਿਆਂ ਤੇ ਸਵੈਪਨਾਵਾਂ ਦੀਆਂ ਤਰੰਗਾਂ ਆਪਣੇ ਆਪ ਹੀ ਸੁਰਤ ਵਿੱਚ ਉਪਜਦੀਆਂ ਤੇ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀਆਂ ਰੱਖਦੀਆਂ ਹਨ। ਇਹ ਸੋਹਣੇ ਸੋਹਣੇ ਵਲਵਲੇ, ਇਸੇ ਨੂੰ ਹੀ ਅਜੱਪਾ ਜਾਪ, ਅਨਹਦ ਸ਼ਬਦ, ਪੰਜ ਸ਼ਬਦ, ਮਨਮਧੇ ਹਰ ਹਰ ਰਾਵਨਾ, ਪਿਰਮ ਪਿਆਲਾ ਚੁੱਪ ਚੁੱਪ ਬੋਲਾ, ਅਨਹਦ ਧੁਨੀ ਗੋਬਿੰਦ ਗੱਜਿਆ ਕਿਹਾ ਗਿਆ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ ਗੁਰੂ ਪ੍ਰੇਮ ਹੀ ਆਉਂਦਾ ਹੈ। ਇਸ ਲਈ ਇਹਨਾਂ ਵਿੱਚ ਦਿਖਾਵੇ ਜਾਂ ਹੋਮੇ ਦੀ ਅੰਸ਼ ਲੇਸ ਮਾਤਰ ਵੀ ਨਹੀਂ ਆਉਂਦੀ। ਹਾਂਜੀ, ਸ਼ਬਦ ਸੁਰਤ ਦੀ ਕਮਾਈ ਤੋਂ ਬਾਅਦ ਜਿਹੜੇ ਵਲਵਲੇ ਜਾਂ ਭਾਵਨਾਵਾਂ ਸਾਡੇ ਅੰਦਰ ਉਪਜਦੀਆਂ ਹਨ, ਉਸਦਾ ਮੁੱਢ, ਉਸਦੀ ਬੁਨਿਆਦ ਗੁਰੂ ਦਾ ਪ੍ਰੇਮ ਹੁੰਦਾ ਹੈ। ਇਸ ਲਈ ਉਹ ਜਿਹੀਆਂ ਭਾਵਨਾਵਾਂ ਵਿੱਚ ਹੋਮੇ ਦੀ ਅੰਸ਼ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਆਉਂਦੀ ਹੋਮੇ ਦੀ। ਸੋ ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ ਪੰਜ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ ਅਤੇ ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ, ਦੈਵੀ ਭਾਵਨਾਵਾਂ ਜਾਂ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ। ਸ਼ਬਦ ਸੁਰਤ ਲਿਵਸਾਦ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਰਾਗ ਨਾਥ ਸੰਵਾਦ ਲਖ ਪਾਖਿਆ ਪਾਓ ਸੁਭਾਵ ਅਲਾਏ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁ ਬੋਲਾ। ਗੁਰਮੁਖ ਸੁਣਨਾ ਸੁਰਤ ਕਰ, ਪੰਜ ਸ਼ਬਦ ਗੁਰ ਸ਼ਬਦ ਅਲਾਪੈ, ਪੰਜ ਸ਼ਬਦ ਗੁਰ ਸ਼ਬਦ ਲਿਵ ਪੰਜੂ ਪੰਜੇ ਪੰਜੀ ਲਾਣੇ, ਪੰਜ ਸ਼ਬਦ ਤੁਨਕਾਰ ਤੁਨ ਤੈ ਬਾਜੈ ਸ਼ਬਦ ਨਿਸਾਣੇ। ਸੋ ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਕਦੋ ਨਕਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਕੋਈ ਸਮਾਂ ਨਹੀਂ ਲੱਗਦਾ, ਜੇ ਕੋਈ ਕਮਾਈ ਕਰੇ ਹੱਥੋਂ ਹੱਥ ਦਾਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਬਰਕਤਾਂ ਜਾਂ ਦਾਤਾਂ ਨੂੰ ਇਉਂ ਦਰਸਾਇਆ ਜਾਂਦਾ ਹੈ, ਜਿਤਨੇ ਵੀ ਦੁੱਖ ਕਲੇਸ਼ ਮਨੁੱਖ ਭੋਗਦਾ ਹੈ ਉਹ ਸਭ ਨੀਵੇਂ ਖਿਆਲਾਂ ਤੇ ਕਰਮਾਂ ਤੋਂ ਪੁੱਜਦੇ ਹਨ। ਪਰ ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਮਾਇਕੀ ਦੁੱਖਾਂ ਸੁੱਖਾਂ ਤੋਂ ਉੱਚਾ ਉੱਠ ਕੇ ਕਦੀ ਕਦੀ ਛਿੰਨ ਪਰ ਆਤਮਕ ਸੁੱਖ ਦੀ ਝਲਕ ਮਹਿਸੂਸ ਜਾਂ ਅਨੁਭਵ ਕਰਦਾ ਹੈ। ਉਸ ਛਿੰਨ ਪਲ ਆਤਮਕ ਸੁੱਖ ਤੇ ਰਸ ਦੀ ਯਾਦ ਉਸਨੂੰ ਮੁੜ ਮੁੜ ਸ਼ਬਦ ਦੀ ਕਮਾਈ ਵੱਲ ਪ੍ਰੇਰਦੀ ਹੈ। ਸ਼ਬਦ ਦਾ ਅੰਤਰਮੁਖੀ ਅਭਿਆਸ ਕਰਨ ਨਾਲ ਮਨ ਵਿੱਚ ਸ਼ਬਦ ਦੀ ਆਨੰਦੀ ਵਿਚਾਰ ਉਪਜਦੀ ਰਹਿੰਦੀ ਹੈ, ਜਿਸ ਕਰਕੇ ਮਨ ਵਿੱਚ ਚਿੰਤਾ, ਅੰਦੇਸ਼ਾ ਆਦਿ ਤੇ ਮਾਇਕੀ ਫੁਰਨੇ ਨਹੀਂ ਉਪਜਦੇ ਅਤੇ ਜਗਿਆਸੂ ਦਾ ਮਨ ਕਿਸੇ ਅਨੂਠੇ ਆਤਮਕ ਰਸ ਦੀ ਤਾਰ ਦੀ ਖਿੱਚ ਮਹਿਸੂਸ ਕਰਦਾ ਹੋਇਆ ਸ਼ਬਦ ਸੁਰ ਦੀ ਕਮਾਈ ਵੱਲ ਪ੍ਰੇਰਿਆ ਜਾਂਦਾ ਹੈ। ਆਮ ਤੌਰ ਤੇ ਈਰਖਾ, ਦਵੈਤ, ਕਾਮ ਆਦਿ ਦੇ ਪ੍ਰਭਾਵ ਹੇਠ ਮਨੁੱਖ ਦੀ ਮਤ, ਬੁੱਧੀ ਤੇ ਅੰਤਿਸ਼ਕਰਨ ਭ੍ਰਿਸ਼ਟਿਆ ਜਾਂਦਾ ਹੈ ਜਾਂ ਸਵਾਰਥੀ ਹੋ ਜਾਂਦਾ ਹੈ ਅਤੇ ਮਨੁੱਖ ਤਬਾਹੀ ਵਾਲੇ ਪਾਸੇ ਵੱਲ ਤੁਰ ਪੈਂਦਾ ਹੈ। ਦੂਜੇ ਪਾਸੇ ਪ੍ਰਕਾਸ਼ ਰੂਪ ਸ਼ਬਦ ਦੁਆਰਾ ਮਨੁੱਖ ਦੀ ਮਤ ਤੇ ਬੁੱਧੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ ਅਤੇ ਉਹੀ ਮਤ ਤੇ ਬੁੱਧੀ ਆਤਮਕ ਗਿਆਨ ਤੇ ਉਤਸ਼ਾਹ ਨਾਲ ਭਰਪੂਰ ਹੋਣ ਕਰਕੇ ਨਿਸ਼ਕਾਮ ਸੇਵਾ ਤੇ ਪਰਉਪਕਾਰ ਵਾਲੇ ਪਾਸੇ ਲੱਗ ਜਾਂਦੀ ਹੈ। ਹਾਂਜੀ, ਸਾਧ ਸੰਗਤ ਵਿੱਚ ਇਹ ਸਾਡੀ ਸੁਰਤ ਘੜੀਂਦੀ ਹੈ। ਕਦੋਂ? ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ, ਫਿਰ ਉਹ ਕਾਮਾਦਿਕ ਜਾਂ ਈਰਖਾ ਦਵੈਤ ਦੇ ਜਿਹੜੇ ਫੁਰਨੇ ਸਾਨੂੰ ਤਬਾਹੀ ਵਾਲੇ ਪਾਸੇ ਲਿਜਾਂਦੇ ਹਨ, ਉਹ ਸਾਡੀ ਮਨ ਦੇ ਉੱਤੇ ਘਾੜਤ ਕੜੀ ਜਾਂਦੀ ਹੈ ਤੇ ਸਾਡੇ ਅੰਦਰ ਨਿਸ਼ਕਾਮ ਸੇਵਾ ਤੇ ਪਰਉਪਕਾਰ ਵਾਲੀ ਰੁਚੀ ਉਪਜ ਪੈਂਦੀ ਹੈ। ਸੋ ਅਨੇਕਾਂ ਜਨਮਾਂ ਵਿੱਚ ਦੀ ਗੁਜ਼ਰਦਿਆਂ ਅਤੇ ਇਸ ਜਨਮ ਦੀ ਕੁਸੰਗਤ ਦੇ ਪ੍ਰਭਾਵ ਵਿੱਚ ਮਨੁੱਖ ਭਰਮ ਭੁਲਾਵੇ ਦੀ ਮਾਇਕੀ ਕਾਲ ਕੋਠੜੀ ਜਾਂ ਗਿਆਨਤਾ ਦੇ ਕੋਰ ਅੰਧਕਾਰ ਵਿੱਚ ਵਿਚਰਦਾ ਹੈ, ਪਰ ਗੁਰਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਗਤ ਧੂਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ, ਆਪਣੇ ਅਸਲੀ ਸਰੂਪ ਵਿੱਚ ਨਜ਼ਰ ਆਉਂਦਾ ਹੈ, ਹੈ ਹੀ ਧੂਏ ਦਾ ਪਹਾੜ। ਅਤੇ ਅਗਿਆਨਤਾ ਦਾ ਹਨੇਰਾ ਸਾਡਾ ਉੱਡ ਜਾਂਦਾ ਹੈ ਜਦੋਂ ਸ਼ਬਦ ਦੀ ਕਮਾਈ ਕਰਦੇ ਹਾਂ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਜਾਗੈ, ਗੁਰ ਗਿਆਨ ਗੁਰੂ ਲਿਵ ਲਾਗੈ। ਮਾਇਕੀ ਭਰਮ ਭੁਲਾਵੇ ਅੰਦਰ, ਮਨੁੱਖ ਅਨੇਕਾਂ ਦੁੱਖ ਕਲੇਸ਼ਾਂ ਅਤੇ ਚਿੰਤਾ ਫਿਕਰ ਵਿੱਚ ਸਹਿਮਿਆ ਰਹਿੰਦਾ ਹੈ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਵਿੱਚ ਮਾਇਕੀ ਭਰਮ ਅੰਧੇਰਾ ਮਿਟ ਜਾਂਦਾ ਹੈ ਤੇ ਜਗਿਆਸੂ ਆਤਮਕ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ। ਗੁਰ ਕਾ ਸ਼ਬਦ ਵਸੈ ਮਨ ਜਾਂ ਕੈ, ਦੁੱਖ ਦਰਦ ਭਰਮ ਤਾਂ ਕਾ ਪਾਗੈ। ਸ਼ਬਦ ਵਿਚਾਰ ਭਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ, ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਉ ਪਾਗੈ। ਮਨੁੱਖੀ ਮਨ ਤ੍ਰੈ ਗੁਣੀ ਮਾਇਆ ਦੇ ਬਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਵਥਾੜਾ ਜਾਂ ਉਥਾਰਾ ਜਾਂ ਦਬਾਅ ਵਾਲੀ ਨੀਂਦ ਵੀ ਕਿਹਾ ਗਿਆ ਹੈ। ਪਰ ਸ਼ਬਦ ਸੁਰਤ ਦੀ ਕਮਾਈ ਨਾਲ ਜਗਿਆਸੂ ਸਹਿਜ ਸੁਭਾਏ ਆਤਮਕ ਜਾਗ ਵਿੱਚ ਆ ਜਾਂਦਾ ਹੈ। ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ, ਇੱਕ ਸ਼ਬਦ ਵਿਚਾਰ ਸਦਾ ਜਨ ਜਾਗੈ, ਤਸਕਰ ਚੋਰ ਨਾ ਲਾਗੈ ਤਾਂ ਕੋ, ਤੁਨ ਉਪਜੈ ਸ਼ਬਦ ਜਗਾਇਆ। ਧਾਰਮਿਕ ਖੇਤਰ ਦੇ ਬਹੁਤ ਸਾਰੇ ਜਗਿਆਸੂ ਵੇਖਾ ਵੇਖੀ ਦੁਬਦਾ ਵਿੱਚ ਅਨੇਕਾਂ ਫੋਕੇ ਰਸਮੀ ਕਰਮ ਕਾਂਡਾਂ ਦੇ ਰਟਣ ਨਾਲ ਪਾਣੀ ਰਿੜਕਦੇ ਰਹਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੋਟੀ ਬਿਰਤੀ ਚੰਗੇ ਮਾੜੇ ਸੱਚ ਝੂਠ ਆਦਿ ਦਾ ਨਿਸਤਾਰਾ ਜਾਂ ਫੈਸਲਾ ਕਰਨ ਤੋਂ ਅਸਮਰਥ ਹੁੰਦੀ ਹੈ। ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੀ ਹੰਸ ਬਿਰਤੀ ਹੋ ਜਾਂਦੀ ਹੈ ਅਤੇ ਉਹ ਤੱਤ ਯੋਗ ਦੀ ਜੁਗਤ ਅਤੇ ਸੱਚ ਝੂਠ ਦਾ ਨਿਰਣਾ ਕਰਨ ਯੋਗ ਹੋ ਜਾਂਦਾ ਹੈ। ਗੁਰ ਪਰਮੇਸ਼ਰ ਨਾਨਕ ਪੇਟਿਓ ਸੱਚ ਹੈ ਸ਼ਬਦ ਨਿਬੇਰਾ, ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰਿਓ। ਸਾਰੇ ਸੰਸਾਰ ਦਾ ਧਾਰਮਿਕ ਗਿਆਨ ਤੇ ਵਿਗਿਆਨ ਮਾਇਆ ਦੇ ਤਿੰਨਾਂ ਗੁਣਾਂ ਤੱਕ ਹੀ ਸੀਮਤ ਹੈ, ਭਾਵੇਂ ਉਹ ਧਾਰਮਿਕ ਗਿਆਨ ਹੈ ਜਾਂ ਵਿਗਿਆਨ ਹੈ। ਧਾਰਮਿਕ ਗਿਆਨ ਉੱਤੇ ਨਿੱਜੀ ਉਕਤੀਆਂ ਜੁਗਤੀਆਂ ਸਿਆਣਪਾਂ ਦੀ ਪਾਣ ਜਾਂ ਰੰਗਤ ਚੜੀ ਹੋਣ ਕਰਕੇ ਜਗਿਆਸੂ ਦੀ ਜ਼ਿੰਦਗੀ ਵਿੱਚ ਉਚੇਰਾ ਤੇ ਚੰਗੇਰਾ ਪਰਿਵਰਤਨ ਨਹੀਂ ਆਉਂਦਾ। ਦੂਜੇ ਪਾਸੇ ਵਿਗਿਆਨ ਕੇਵਲ ਕੁਦਰਤ ਦੇ ਛਿਲੜਾਂ ਦੇ ਅਧਿਐਨ ਵਿੱਚ ਹੀ ਸੰਤੁਸ਼ਟ ਹੈ, ਪਰ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਅਧਿਆਤਮਕ ਤੱਤ ਗਿਆਨ ਕੇਵਲ ਗੁਰ ਸ਼ਬਦ ਦੀ ਅਨੁਭਵੀ ਵਿਚਾਰ ਅਤੇ ਸ਼ਬਦ ਦੀ ਕਮਾਈ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਚੀਨੈ ਗਿਆਨ ਧਿਆਨ ਤਨ ਸਾਚੋ, ਇੱਕ ਸ਼ਬਦ ਲਿਵ ਲਾਏ, ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਂਦਾ। ਅਨੁਭਵੀ ਗਿਆਨ ਦਾ ਅੰਤਰੀ ਤਜਰਬਾ ਨਾ ਹੋਣ ਕਾਰਨ ਸਾਧਾਰਨ ਇਨਸਾਨ ਸੰਸਾਰਕ ਤੇ ਧਾਰਮਿਕ ਪੱਖ ਤੋਂ ਦੂਰਦ੍ਰਿਸ਼ਟੀ ਨਹੀਂ ਰੱਖਦਾ। ਉਹ ਜੀਵਨ ਦੇ ਹਰ ਮੋੜ ਤੇ ਗਲਤ ਕਦਮ ਪੁੱਟ ਕੇ ਬਾਅਦ ਵਿੱਚ ਦੁਖਦਾਈ ਨਤੀਜੇ ਭੁਗਤਦਾ ਹੈ। ਸਤਿਗੁਰਾਂ ਦੀ ਬਾਣੀ ਵੀ ਦਰਸਾਈ ਜੀਵਨ ਸੇਧ ਪਰਖੀ ਤੇ ਅਜ਼ਮਾਈ ਹੋਈ ਸੱਚਾਈ ਹੈ। ਇਸ ਲਈ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਣ ਕਾਰਨ ਉਸਦੇ ਸੰਸਾਰਕ ਸਮਾਜਕ ਰਾਜਨੀਤਕ ਧਾਰਮਿਕ ਤੇ ਘਰੇਲੂ ਕਰਮ ਕਿਰਿਆ ਸਾਰੇ ਸੰਸਾਰ ਲਈ ਸੁਖਦਾਈ ਤੇ ਆਦਰਸ਼ਨੀਏ ਹੁੰਦੇ ਹਨ। ਹਾਂਜੀ, ਜਿਹੜਾ ਵੀ ਜਗਿਆਸੂ ਸਾਧ ਸੰਗਤ ਵਿੱਚ ਆ ਕੇ ਜਦੋਂ ਸ਼ਬਦ ਦੀ ਕਮਾਈ ਕਰਦਾ ਹੈ, ਫਿਰ ਉਹ ਜਦੋਂ ਸੰਸਾਰ ਵਿੱਚ ਵਿਚਰ ਕੇ ਭਾਵੇਂ ਸਮਾਜਿਕ ਜੀਵਨ ਜੀਵੇ, ਰਾਜਨੀਤਿਕ ਜੀਵਨ ਜੀਵੇ, ਧਾਰਮਿਕ ਜੀਵਨ ਜੀਵੇ ਜਾਂ ਘਰੇਲੂ ਜੀਵਨ, ਉਹ ਜਿਹੜੇ ਵੀ ਕੰਮ ਕਰਦਾ ਹੈ ਸਭ ਲਈ ਸੁਖਦਾਈ ਤੇ ਦੂਜਿਆਂ ਨੂੰ ਵਾਸਤੇ ਪ੍ਰੇਰਣਾਦਾਇਕ ਹੋਣਗੇ, ਆਦਰਸ਼ਨੀਏ ਹੋਣਗੇ। ਨਾਨਕ ਦ੍ਰਿਸ਼ਟ ਦੀਰਕ ਸੁਖ ਪਾਵੈ ਗੁਰ ਸ਼ਬਦੀ ਮੰਤੀਰਾ। ਪਿਛਲੇ ਜਨਮ ਦੇ ਸੰਸਕਾਰਾਂ ਅਤੇ ਮੌਜੂਦਾ ਜ਼ਹਿਰੀਲੇ ਪ੍ਰਬਲ ਵਾਤਾਵਰਣ ਦੇ ਪ੍ਰਭਾਵ ਵਿੱਚ ਇਨਸਾਨ ਆਪਣੀਆਂ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਮਲੀਨ ਕਿਸਮ ਦੀ ਸੰਗਤ, ਮਲੀਨ ਕਿਸਮ ਦੇ ਮਨੋਰੰਜਨ ਤੇ ਮਲੀਨ ਕਿਸਮ ਦੇ ਸਾਹਿਤ ਵਿੱਚ ਸੁੱਤੇ ਸਿੱਧ ਪ੍ਰਵਿਰਤ ਰਹਿੰਦਾ ਹੈ। ਪਰ ਜਦੋਂ ਗੁਰੂ ਕਿਰਪਾ ਸਦਕਾ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦਾ ਰਸ ਅਤੇ ਮਿਠਾਸ ਚਖਦਾ ਹੈ ਤਾਂ ਉਹ ਸੁੱਤੇ ਸਿੱਧ ਅਤੇ ਸਹਿਜੇ ਹੀ ਨੀਵੀਂ ਕਿਸਮ ਦੀ ਮਨੁੱਖੀ ਕਿਤਾਬੀ ਤੇ ਖਿਆਲੀ ਸੰਗਤ ਤੋਂ ਅਲਿਪਤ ਰਹਿ ਕੇ ਦੈਵੀ ਮੰਡਲ ਅੰਦਰ ਵਿਚਰਨ ਦੀ ਜੁਗਤ ਸਿੱਖ ਲੈਂਦਾ ਹੈ। ਹਾਂਜੀ, ਜਦੋਂ ਜਗਿਆਸੂ ਸਾਧ ਸੰਗਤ ਵਿੱਚ ਆ ਕੇ ਕਮਾਈ ਕਰਦਾ ਹੈ, ਉਹ ਫਿਰ ਹਰ ਤਰ੍ਹਾਂ ਦੀ ਕੁਸੰਗਤ ਤੋਂ ਬਚਣ ਦੀ ਜਾਚ ਸਿੱਖ ਲੈਂਦਾ ਹੈ, ਭਾਵੇਂ ਖਿਆਲੀ, ਭਾਵੇਂ ਕਿਤਾਬੀ, ਭਾਵੇਂ ਸ਼ਖਸੀ। ਫਿਰ ਉਹ ਦੈਵੀ ਮੰਡਲ ਯਾਨੀ ਆਤਮਕ ਮੰਡਲ ਅੰਦਰ ਵਿਚਰਨ ਦੀ ਵੀ ਜੁਗਤ ਸਿੱਖ ਲੈਂਦਾ ਹੈ। ਸਦਾ ਅਲਿਪਤ ਰਹਿ ਗੁਰ ਸ਼ਬਦੀ ਸਾਚੇ ਸਿਉਂ ਚਿਤਲਾਇਨ ਦਾ। ਅਸਲ ਵਿੱਚ ਗਿਆਨ ਅਤੇ ਕਰਮ ਇੰਦਰੇ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਇਸ ਲਈ ਅਚਨਚੇਤ ਹੀ ਸਾਡੇ ਕੋਲੋਂ ਅਨੇਕਾਂ ਮਾਨਸਿਕ ਅਤੇ ਸਰੀਰਕ ਪਾਪ ਆਉਂਦੇ ਰਹਿੰਦੇ ਹਨ। ਜਦੋਂ ਮਨ ਇੱਛਾ ਕਰਦਾ ਹੈ ਗਲਤ ਚੀਜ਼ ਦੇਖਣ ਨੂੰ ਅੱਖਾਂ ਦੇਖਦੀਆਂ ਹਨ, ਗਲਤ ਕੰਮ ਕਰਨ ਨੂੰ ਜੀ ਕਰਦਾ ਹੈ ਹੱਥ ਕਰਦੇ ਹਨ। ਸੋ ਇਹ ਗਿਆਨ ਤੇ ਕਰਮ ਇੰਦਰੇ ਵਿਕਾਰੀ ਮਨ ਦੇ ਹਥਿਆਰ ਹਨ ਤੇ ਅਸੀਂ ਇਹਨਾਂ ਨਾਲ ਬੇਅੰਤ ਪਾਪ ਕਰਦੇ ਰਹੇ ਹਾਂ। ਪਰ ਸ਼ਬਦ ਦੀ ਕਮਾਈ ਕਰਨ ਨਾਲ ਜੀਵ ਆਤਮ ਪਰਾਇਣ ਹੋ ਜਾਂਦਾ ਹੈ ਅਤੇ ਪਿਛਲੇ ਤੇ ਇਸ ਜਨਮ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਜਿਤਨੇ ਵੀ ਅਸੀਂ ਪਾਪ ਕੀਤੇ ਹਨ ਇਹ ਗਿਆਨ ਇੰਦਰੀਆਂ ਦੁਆਰਾ, ਮਨ ਦੁਆਰਾ, ਕਰਮ ਇੰਦਰੀਆਂ ਦੁਆਰਾ, ਸ਼ਬਦ ਦੀ ਕਮਾਈ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰਬਾਣੀ ਦੀ ਪੰਕਤੀ ਹੈ ਮਾਇਆ ਵਿਆਪਤ ਬਹੁ ਪ੍ਰਕਾਰੀ। ਇਸ ਪੰਕਤੀ ਅਨੁਸਾਰ ਅਨੇਕਾਂ ਰੰਗਾਂ ਵਾਲੀ ਮੋਹਣੀ ਮਾਇਆ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਕੇ ਇਸ ਦੇ ਅੰਦਰ ਆਸ਼ਾ ਅਤੇ ਤ੍ਰਿਸ਼ਨਾ ਦੀ ਅੱਗ ਵਧਾਉਂਦੀ ਰਹਿੰਦੀ ਹੈ, ਜਿਸ ਕਰਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਜੀਵ ਅੰਦਰ ਮਾਨਸਿਕ ਤਣਾਅ ਵੀ ਵਧਦਾ ਜਾਂਦਾ ਹੈ। ਇਸ ਭਿਆਨਕ ਉਮਰ ਕੇੜ ਜਾਂ ਅਗਨ ਸੋਕ ਸਾਗਰ ਵਿੱਚੋਂ ਕੇਵਲ ਸ਼ਬਦ ਦੀ ਕਮਾਈ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਹੀ ਵਿਚਿਤ੍ਰਿਤ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰ ਸਕਦਾ ਹੈ। ਹਾਂਜੀ, ਤ੍ਰਿਸ਼ਨਾ ਕਦੀ ਵੀ ਸਾਡੀ ਮੁਕਦੀ ਨਹੀਂ। ਇੱਕ ਚੀਜ਼ ਲੈ ਲਈ, ਦੂਜੀ ਦੀ ਇੱਛਾ, ਦੂਜੀ ਲੈ ਲਈ ਤੀਸਰੀ ਦੀ, ਪਰ ਇਹ ਮਾਇਕੀ ਭੁੱਖ ਕਿਵੇਂ ਸ਼ਾਂਤ ਹੁੰਦੀ ਹੈ? ਗੁਰ ਸ਼ਬਦ ਦੀ ਕਮਾਈ ਨਾਲ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਹੋਮੈ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਅਧਿਆਤਮਕ ਬਿਸਮਾਦ ਤ੍ਰੈਗੁਣੀ ਮਾਇਕੀ ਮੰਡਲ ਤੋਂ ਪਰੇ ਦੀ ਖੇਡ ਹੈ। ਇਸ ਲਈ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਵਿਚਰਨ ਵਾਲੇ ਦਾਰਸ਼ਨਿਕ ਨੇ, ਭਾਵੇਂ ਲਿਖਾਰੀ ਨੇ ਜਾਂ ਕਵੀ ਅਤੇ ਕਲਾਕਾਰ ਨੇ, ਉਹ ਆਪਣੀਆਂ ਰਚਨਾਵਾਂ ਵਿੱਚ ਰੱਬੀ ਬਿਸਮਾਦ ਦੀ ਅਨੁਭਵਤਾ ਨਹੀਂ ਕਰਾ ਸਕਦੇ। ਰੱਬੀ ਤੇ ਆਨੰਦੀ ਬਿਸਮਾਦ ਦੀ ਅਨੁਭਵਤਾ ਕੇਵਲ ਸ਼ਬਦ ਦੁਆਰਾ ਹੀ ਹੋ ਸਕਦੀ ਹੈ। ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਬਿਸਮਾਦ। ਜੇ ਚਾਹੁੰਦੇ ਹਾਂ ਕਿ ਬਿਸਮਾਦ ਵਾਲੀ ਅਵਸਥਾ ਸਾਨੂੰ ਵੀ ਪ੍ਰਾਪਤ ਹੋਵੇ ਤਾਂ ਸਾਧਨ ਹੈ ਸ਼ਬਦ ਦੀ ਕਮਾਈ। ਉਤਪੁੱਜ ਚਲਤ ਕੀਆ ਸਿਰ ਕਰਤੈ ਬਿਸਮਾਦ, ਸ਼ਬਦ ਦਿਖਾਏ ਦਾ ਤਾਂ ਕਾ ਅੰਤ ਨਾ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸੱਚ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਏ ਦਾ। ਧਰਮ ਧਾਰਨ ਕਰਕੇ ਆਪਣੀ ਆਤਮਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਹਾ ਕਿ ਜਪ, ਤਪ, ਤੀਰਥ, ਕਰਮ ਕਾਂਡ, ਸੰਜਮ ਆਦਿ ਅਪਣਾਉਂਦਾ ਹੈ, ਪਰ ਇਹਨਾਂ ਸਭ ਲੰਬੀਆਂ ਤੇ ਕਠਿਨ ਸਾਧਨਾਵਾਂ ਦੁਆਰਾ ਵੀ ਉਸਦੀ ਕੋਈ ਰੂਹਾਨੀ ਤਰੱਕੀ ਨਹੀਂ ਆਉਂਦੀ। ਇਸ ਲਈ ਸਤਿਗੁਰਾਂ ਨੇ ਜਗਿਆਸੂ ਦੀ ਅਧਿਆਤਮਕ ਤਰੱਕੀ ਲਈ ਸ਼ਬਦ ਦੀ ਕਮਾਈ ਨੂੰ ਸਭ ਤੋਂ ਉੱਤਮ ਜਪ, ਤਪ, ਤੀਰਥ, ਸੰਜਮ ਆਦਿ ਦੱਸਿਆ ਹੈ। ਅੰਤਰ ਜਪ ਤਪ ਸੰਜਮ ਗੁਰ ਸ਼ਬਦੀ ਜਪ ਹੈ। ਸਗਲੇ ਕਰਮ ਧਰਮ ਸੁਚ ਸੰਜਮ, ਜਪ, ਤਪ, ਤੀਰਥ, ਸ਼ਬਦ ਵਸੈ, ਸਾਰੇ ਸ਼ਬਦ ਵਿੱਚ। ਗੁਰਬਾਣੀ ਦੀ ਪੰਕਤੀ ਗੁਰ ਕੈ ਸ਼ਬਦ ਰਿਹਾ ਪਰ ਪੂਰੇ, ਪ੍ਰਭੂ ਸ਼ਬਦ ਦੁਆਰਾ ਸਾਡੇ ਹਿਰਦੇ ਅੰਦਰ ਵੀ ਹੈ ਤੇ ਸਾਰੀ ਕਾਇਨਾਤ ਵਿੱਚ ਵੀ ਵਿਆਪਕ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਅਤੇ ਸ਼ਬਦ ਦੀ ਕਮਾਈ ਦੁਆਰਾ ਹੀ ਉਸਦੀ ਹੋਂਦ ਅਥਵਾ ਨੇੜਤਾ ਜਾਂ ਸਮੀਪਤਾ ਮਹਿਸੂਸ ਕੀਤੀ ਜਾ ਸਕਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸੰਸਾਰ ਦੇ ਜ਼ਰੇ ਜ਼ਰੇ ਵਿੱਚ ਜਦੋਂ ਪਰਮਾਤਮਾ ਜਿਹੜਾ ਵਿਆਪਕ ਹੈ ਉਸਨੂੰ ਮਹਿਸੂਸ ਕਰੀਏ, ਉਸਦਾ ਅਨੁਭਵ ਕਰੀਏ, ਤਾਂ ਸਾਧਨ ਇੱਕੋ ਹੀ ਹੈ, ਸ਼ਬਦ ਸੁਰਤ ਦੀ ਕਮਾਈ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣ। ਜਲ ਥਲ ਮਈਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਅਜੋਕੇ ਪਦਾਰਥਕ ਗਿਆਨ ਵਿਗਿਆਨ ਤੇ ਫਿਲਾਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤ ਪੂਰਵਕ ਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਤੇ ਮਲੀਨ ਹੋ ਰਿਹਾ ਹੈ, ਪਰ ਪ੍ਰਕਾਸ਼ ਰੂਪ ਸ਼ਬਦ ਦੀ ਕਮਾਈ ਨਾਲ ਜਗਿਆਸੂ ਦੇ ਅੰਤਸ਼ਕਰਨ ਵਿੱਚ ਅਨੁਭਵੀ ਗਿਆਨ ਦੀ ਹਨੇਰੀ ਆਉਂਦੀ ਹੈ, ਜਿਸ ਨਾਲ ਭਰਮ, ਵਹਿਮ, ਸਹਿਸਾ ਤੇ ਦੁਬਦਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਜੀਵਨ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਸੇ ਪਰਮਾਤਮਾ ਦੇ ਹਾਜ਼ਰਾ ਹਜ਼ੂਰ ਤੇ ਜ਼ਾਹਿਰਾ ਜ਼ਹੂਰ ਦਰਸ਼ਨ ਹੁੰਦੇ ਹਨ। ਦੇਖੋ ਭਾਈ, ज्ञान की आई आंधी, सब उड़ानी परम की टाटी, रह ना माया बांधी। सब दीपक वर्तै तो तहलोए, अंतर बाहर पाल शब्द निहाले, शब्द चीन आत्म प्रगासिया, सहजे रे असमाय। सदगुर शब्द उजारो दीपा, बिनस्यो अंधकार तै मंदर, रतन कोठड़ी खुली अनुपा। जय कह तै भरपूर शब्द दीपक दीपाए, असली सोने दी पहचान करन लई, सोने दे सारे लखण जां गुणा दी जानकारी दा होना लाजमी है। ठीक इसे तरह करते कीमित करता जाने, कह जाने गुरसूरा अंसार। गुरशब्द दे प्रकाश द्वारा ही एक प्रभु नु बुझिया, चीनिया, पहचानिया जा सकता है। शब्द दी सोजी जां कमाई तो बगैर, इंसान मूल परमात्मा दी प्रेमा भक्ति छड़ के अनेकां देवी देवत्यां जां अवतारां दी उपासना विच भटकदा रहिंदा है। गुरशब्द दी एक पछाणिया, एको सच्चा सोए, एको शब्द सचा निशान, पूरे गुर ते जाने जान। तेरे दर्शन को केती बिल्लाए, विरला को चीनस गुर शब्द मिलाए, नानक साहिब शब्द संजापै साचा सृजनहार। प्रभु एक है पर त्रैगुणी माइकी मंडल विच हर एक शै जां चीज दी जोड़ी है, जिमें दुख है तां नाल सुख है, तू मैं उच्चा नीवा चंगा माड़ी आदि हर एक दी जोड़ी है। पर हो मैं अधीन जन्मा जन्मांतरा तो त्रैगुणी माया विच खचत रहन करके, मनुख दी हर सोचनी भावना करम दूजे भाव विच होंदा है। इस दूजे भाव जां दूजे दोए दी परम नू केवल सतगुरां दा सहज आनंदी एक शब्द ही दूर कर सकदा है। दूजा भाव गुर शब्द जलाया, जै देखा तां एको सोई, दूजी दुरमत शब्दे खोई, अन दिन भगत करे दिन राती, दुबदा शब्दे खोई। अस्थूल शरीरक ते सूखम मानसिक सेवा, दोनों परमारथ दे मुख अंग गिने जांदे हन। भावें असी मानसिक सेवा करदे हां या हथां पैरां नाल शरीर दी सेवा करदे हां, ये दोनों सेवावां परमारथ दे मुख अंग हन, जरूरी हन। मन दे फुरने वलवले ते छावां साकार करन लई शरीर मन दा एक हथियार ही है। शरीरक सेवा दी बुनियाद, अगवाई ते उत्साह भी मन विचों ही पैदा होंदा है। सो मन विच निष्काम अते परोपकारी सेवा दा शौक अते चाओ शब्द दी कमाई द्वारा ही उपजदा है। दूजे लफ्जां विच शब्द दी अनुभवी विचार ते कमाई द्वारा ही सच्ची सेवा होंदी है। हां जी, जदों असी शब्द दी कमाई करदे हां, वह जिहड़ा सेवा दा उत्साह है, निष्काम सेवा दा, वह अंदरों पुजदा है। वह श्रद्धा भावनी जिस नाल सेवा करनी चाहिए है, वह अंदरों पुजदी है। सो सच्ची सेवा ताई हो सकती है जदों असी पहले शब्द की कमाई करिए। गुर की सेवा शब्द विचार, साहिब सेवन अपना पूरे शब्द विचार। शब्द विचार गह गुर सेवा, सतगुर सेवी शब्द सलाए। पूर्वले संस्कारां दे रोड विच जीव दा मन हमेशा बड़ी तेज रफ्तार नाल अनेकां दिशावां वल भटकदा रहिंदा है। सारियां धार्मिक साधनावां दा मुख मंतव मन नूं घड़ना ही है। जप तप हठ अते होर अनेकां मुश्किल शरीरक ते मानसिक कर्म कांडा द्वारा मन दा भेद नहीं लभदा। जीव दे मन दी भटकणा, उस दी विकारी हालत अते इस दे होर अनेकां सूखम भेद केवल शब्द द्वारा ही समझे ते बुझे जा सकदे हन। गुर कै शब्द मन भेदी है, सदा वसै हर नाल, हर मंदर शब्द है खोजी है, हर नामो लेहो समाल। वाहिगुरु दी हस्ती अते उस दी रचना मन बुद्धि देश काल अखर आदि तो परे है। इसलिए सुन वड्डा आखे सब कोए, केवड वड्डा डीठा होए अंसार। उस बेअंत प्रभु दी सिफत सलानू ओही बयान कर सकदा है जिसनू प्रभु दी हजूरी प्राप्त होवे। इसलिए गुरशब्द द्वारा ही प्रभु दी आश्चर्य सिफत सलाह दा आनंद माणिया जा सकदा है। हाँ जी, परमात्मा दा सिफत सलाह तां असी सारे करदे हाँ गुरबाणी द्वारा होर अनेकां तरीके नाल, पर आनंद उही जग्यासु माण सकदा है जिहड़ा गुरशब्द दी कमाई करदा है। अनदिन कीर्तन सदा करे, गुर कै शब्द अपारा, गुर कै शब्द सलाई है, हर नाम समावे। गुरमुख नाम शब्द सलाए, सच्चे मालक दी वडियाई सच्ची है। ਤੇ ਉਸ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ, ਕਿਉਂਕਿ ਉਸ ਦੀ ਬੋਲੀ ਹੀ ਪ੍ਰੇਮ ਹੈ। ਸੋ ਇਹੋ ਜਿਹੀ ਬੋਲੀ ਬੋਲ ਕੇ ਹੀ ਅਸੀਂ ਉਸ ਦੀ ਭਗਤੀ ਕਰ ਸਕਦੇ ਹਾਂ। ਪਰ ਬਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬਖੁਦ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਅਤੇ ਸਵਾਦ ਮਾਣਨ ਲਈ ਹੀ ਸਤਿਗੁਰਾਂ ਨੇ ਮਿਹਰ ਕਰਕੇ ਸਾਨੂੰ ਤੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਬਖਸ਼ਿਸ਼ ਕੀਤਾ ਹੈ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਪਾਵਣਿਆ। ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦ ਏ ਭਗਤ ਕਰਾਵਣੇ। ਸੱਚੀ ਭਗਤ ਗੁਰ ਸ਼ਬਦ ਪਿਆਰ, ਅਨਦਿਨ ਭਗਤ ਗੁਰ ਸ਼ਬਦ ਹੀ ਹੋਏ, ਗੁਰਮੁਖ ਵਿਰਲਾ ਬੂਝੈ ਕੋਏ। ਜੀਵ ਨੂੰ ਦੁਰਲੱਭ ਤੇ ਅਮੋਲਕ ਜੀਵਨ, ਸੇਵਾ ਸਿਮਰਨ ਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਆ ਗਿਆ ਸੀ। ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਇਤਨਾ ਕੀਮਤੀ ਕਿਸ ਲਈ ਦਿੱਤਾ ਸੀ? ਸੇਵਾ ਲਈ, ਸਿਮਰਨ ਲਈ ਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ। ਪਰ ਅਨੇਕਾਂ ਨੀਵੀਆਂ ਰੁਚੀਆਂ ਤੇ ਅਗਿਆਨਤਾ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਬਿਸਮਾਦ ਵਿੱਚ ਪਰਿਵਰਤ ਹੋ ਕੇ ਕੋਡੀ ਬਦਲੇ ਚਲਾ ਜਾਂਦਾ ਹੈ। ਪਰ ਇਹ ਇਲਾਹੀ ਵਣਜ ਵਪਾਰ ਕੇਵਲ ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖਾਂ ਹਰ ਤਨ ਖਟਿਆ, ਗੁਰ ਕੈ ਸ਼ਬਦ ਵਿਚਾਰ। ਨਾਵੇਂ ਕਾ ਵਾਪਾਰੀ ਹੋਵੇ, ਗੁਰ ਸ਼ਬਦੀ ਕੋ ਪਾਏਂਦਾ। ਗੁਰ ਕੈ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏਂਦਾ। ਇਹ ਵੱਖਰ ਵਾਪਾਰੀ ਸੋਧੜੈ ਪਾਈ, ਗੁਰ ਸ਼ਬਦ ਕਰੇ ਵਿਚਾਰ। ਸ਼ਬਦ ਦੇ ਪਿਆਰ, ਸ਼ਰਧਾ ਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ ਆਪਣੇ ਆਪ। ਹਉ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਬਿਨਸ ਜਾਏਗਾ, ਉਭਰੇ ਸ਼ਬਦ ਵਿਚਾਰੀ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਨਾਨਕ ਮਾਇਆ ਮੋਹ ਸ਼ਬਦ ਜਲਾਏ। ਇਸ ਤੋਂ ਇਲਾਵਾ ਬੇਅੰਤ ਸ਼ਬਦ ਦੇ ਗੁਣ ਹਨ, ਜਿਨ੍ਹਾਂ ਦਾ ਵਿਸਥਾਰ ਕਰਨਾ ਬਹੁਤ ਮੁਸ਼ਕਿਲ ਹੈ। ਪਰ ਗੁਰਮੁਖ ਪਿਆਰਿਆਂ ਨੇ ਥੋੜ੍ਹਾ ਜਿਹਾ ਟੂਕ ਮਾਤਰ ਇਸ ਲੇਖ ਵਿੱਚ ਦਰਸਾਇਆ ਹੈ, ਕਿਉਂਕਿ ਜਿਸ ਚੀਜ਼ ਦੀ ਅਸੀਂ ਮਹਿਮਾ ਸੁਣਦੇ ਹਾਂ ਉਸ ਦੀ ਪ੍ਰਾਪਤੀ ਲਈ ਮਨ ਵਿੱਚ ਉਤਸ਼ਾਹ ਉਪਜਦਾ ਹੈ। ਸੋ ਸਾਨੂੰ ਸ਼ਬਦ ਦੀ ਮਹਿਮਾ ਦਰਸਾਈ ਗਈ ਤਾਂ ਜੋ ਅਸੀਂ, ਜੋ ਸਾਡਾ ਮੁੱਖ ਮੰਤਵ ਹੈ ਸ਼ਬਦ ਦੀ ਕਮਾਈ ਕਰਨਾ, ਉਸ ਵੱਲ ਅਸੀਂ ਪ੍ਰੇਰੇ ਜਾਈਏ। ਪਰ ਜਦੋਂ ਮਨ ਬਣ ਜਾਂਦਾ ਹੈ ਫਿਰ ਸਾਨੂੰ ਅਗਵਾਈ ਚਾਹੀਦੀ ਹੈ ਕਿ ਸ਼ਬਦ ਦੀ ਕਮਾਈ ਕਿਵੇਂ ਕਰੀਏ। ਸੋ ਇਹ ਲਿਖਤਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਲਿਖੀਆਂ ਹਨ, ਜਿਨ੍ਹਾਂ ਨੇ ਆਪ ਸਵਾਸ ਸਵਾਸ ਸਿਮਰਨ ਕਰਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਆਤਮਕ ਅਨੁਭਵ ਵਿੱਚੋਂ ਸਾਨੂੰ ਸੇਧ ਦਿੱਤੀ ਹੈ ਕਿ ਸ਼ਬਦ ਕੀ ਹੈ, ਕਿਵੇਂ ਇਸ ਦੀ ਕਮਾਈ ਕਰਨੀ ਹੈ। ਇਸ ਵਿਸ਼ੇ ਤੇ 9 ਲੇਖ ਆਪ ਜੀ ਨੇ ਲਿਖੇ ਹਨ, ਜਿਨ੍ਹਾਂ ਵਿੱਚੋਂ ਚੌਥਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਸੋ ਇਸ ਤੋਂ ਇਲਾਵਾ 132 ਲਿਖਤਾਂ ਨੇ ਪੰਜਾਬੀ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਤੇ, ਸਿਮਰਨ, ਸੰਗਤ, ਆਤਿਸ਼ ਦੁਨੀਆ, ਖੁਨਕ ਨਾਮ, ਖੁਦਾਇਆ, ਹੁਕਮ। ਇਹ ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ ਤੇ ਲਿਖੀਆਂ ਗਈਆਂ ਹਨ, ਸਾਨੂੰ ਆਤਮਕ ਸੇਧ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸਟਾਲ ਤੋਂ ਆਪ ਜੀ ਲਿਖਤਾਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਆਪਣਾ ਲੋਕ ਵੀ ਸੁਖੀ ਕਰ ਸਕਦੇ ਹੋ ਤੇ ਪਰਲੋਕ ਵੀ ਸੁਹੇਲਾ ਬਣਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।